ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਗੱਲਬਾਤ। ਅੱਜ ਦੇ ਮਹਿਮਾਨ ਸਿਡਨੀ ਰਹਿੰਦੇ ਆਸਟ੍ਰੇਲੀਅਨ ਬ੍ਰਿਟਿਸ਼ ਆਰਟਿਸਟ ਹਨ ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਤੋਂ ਆਰਕੀਟੈਕਚਰ ਅਤੇ ਅਕਾਦਮਿਕ ਖੇਤਰ ਦੇ ਨਾਲ ਨਾਲ ਕਲਾਕਾਰੀ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਆਪਣੇ ਪਿਛੋਕੜ ਦੇ, ਆਪਣੀ ਭਾਰਤੀ ਵਿਰਾਸਤ ਦੇ ਕਈ ਅੰਗ ਇਹਨਾਂ ਦੀ ਕਲਾਕਾਰੀ ਵਿੱਚ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਇਹ ਐਗਜ਼ੀਬਿਸ਼ਨਸ ਰਾਹੀਂ ਵੀ ਲੋਕਾਂ ਤੱਕ ਪਹੁੰਚਾਉਂਦੇ ਹਨ। ਕੀ ਆ ਇਹਨਾਂ ਦੀ ਕਹਾਣੀ ਤੇ ਇੱਕ ਔਰਤ ਹੁੰਦਿਆਂ ਇਹਨਾਂ ਪੇਸ਼ਿਆਂ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਸਫ਼ਰ ਬਾਰੇ ਅੱਜ ਇਹਨਾਂ ਤੋਂ ਜਾਣਾਂਗੇ। ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕਿਆ ਡਾਕਟਰ ਨੀਨਾ ਮੰਡ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਬਹੁਤ ਅੱਛਾ ਲੱਗ ਰਿਹਾ ਹੈਗਾ ਕਿ ਵੀ ਤੁਸੀਂ ਆਪਣੀ ਇੰਡੀਆ ਦੀ ਵਿਰਾਸਤ ਬਾਰੇ ਤੇ ਕਲਾਕਾਰੀ ਬਾਰੇ ਗੱਲ ਕਰਨ ਦਾ ਮੌਕਾ ਦੇ ਰਹੇ ਹੋ ਮੈਨੂੰ।
ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਸਮਾਂ ਕੱਢਿਆ ਤੇ ਮੈਂ ਬਹੁਤ ਐਕਸਾਈਟਡ ਹਾਂ ਤੁਹਾਡੀ ਸਟੋਰੀ ਬਾਰੇ ਹੋਰ ਜਾਣਨ ਲਈ। ਤੇ ਸਭ ਤੋਂ ਪਹਿਲਾਂ ਤੁਹਾਡੀ ਕਹਾਣੀ ਦੀ ਸ਼ੁਰੂਆਤ ਬਾਰੇ ਜਾਣਨਾ ਚਾਹਾਂਗੇ। ਅਕਸਰ ਜਦੋਂ ਕਿਸੇ ਦਾ ਇੰਟਰੋਡਕਸ਼ਨ ਹੁੰਦਾ ਆ ਤੇ ਉਹ ਇੱਕ ਪੇਸ਼ੇ ਨਾਲ ਆਪਣੀ ਪਹਿਚਾਣ ਦੱਸਦੇ ਆ ਜਾਂ ਕਿਸੇ ਇੱਕ ਫੀਲਡ ਦੇ ਮਹਾਰਥੀ ਹੁੰਦੇ ਆ। ਤੁਹਾਡੇ ਕਈ ਪੇਸ਼ੇ ਹਨ, ਤੁਸੀਂ ਦੋ ਦੋ ਫੀਲਡਸ ਨੂੰ ਨੈਵੀਗੇਟ ਕਰ ਰਹੇ ਆ, ਇਹਦੇ ਪਿੱਛੇ ਦੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ?
ਹਾਂਜੀ, ਮੇਰੀ ਪੈਦਾਇਸ਼ ਪੰਜਾਬ ਦੀ ਹੈ, ਇੰਡੀਆ, ਤੇ ਮੈਂ ਆਪਣੀ ਆਰਕੀਟੈਕਚਰ ਵੀ ਉੱਥੋਂ ਹੀ ਸ਼ੁਰੂ ਕੀਤੀ ਸੀਗੀ। ਮੈਨੂੰ ਜਿੱਦਾਂ ਕਹਿੰਦੇ ਹੈਗੇ, ਛੋਟੇ ਹੁੰਦੇ ਲਿਟਰੇਚਰ ਪੜ੍ਹਨਾ ਬਹੁਤ ਅੱਛਾ ਲੱਗਦਾ ਸੀਗਾ ਤੇ ਮੈਨੂੰ ਘੁੰਮਣ ਦਾ ਵੀ ਬੜਾ ਸ਼ੌਕ ਸੀ। ਤੇ ਉਸ ਤੋਂ ਮੈਨੂੰ ਲੱਗਿਆ ਕਿ ਜਦੋਂ ਤੁਸੀਂ ਸੁਣਦੇ ਸੋਚਦੇ ਹੋ ਨਾ ਵੀ ਕੀ ਕਰੀਏ ਆਪਣੀ ਜ਼ਿੰਦਗੀ ਚ, ਤੇ ਮੈਨੂੰ ਪਹਿਲਾਂ ਸੀਗਾ, ਮੇਰੇ ਅੰਕਲ ਸੀਗੇ ਉਹ ਪਾਇਲਟ ਸੀਗੇ, ਏਅਰਫੋਰਸ ਸੀਗੇ, ਤੇ ਮੈਨੂੰ ਸੀਗਾ ਕਿ ਵੀ ਮੈਂ ਪਾਇਲਟ ਬਣਾਂਗੀ ਤਾਂ ਸਾਰੀ ਦੁਨੀਆ ਘੁੰਮ ਸਕਦੀ ਆ। ਪਰ ਉਸ ਟਾਈਮ ਤੇ ਲੇਡੀਜ਼ ਨੂੰ ਪਾਇਲਟ ਦੀ ਨਹੀਂ ਇਜਾਜ਼ਤ ਸੀਗੀ। ਤੇ ਫਿਰ ਮੈਂ ਸੋਚਿਆ ਵੀ ਆਰਕੀਟੈਕਚਰ ਕਿ ਜਿਹੜਾ ਮੈਨੂੰ ਘੁੰਮਣ ਦਾ ਵੀ ਸ਼ੌਕ ਹੈ, ਪੜ੍ਹਨ ਚ ਜਦੋਂ ਤੁਸੀਂ ਦੇਖਦੇ ਹੋ ਨਾ, ਜਦੋਂ ਕੋਈ ਲਿਟਰੇਚਰ ਪੜ੍ਹਦੇ ਹੋ ਉਹਦੇ ਚ ਡਿਸਕ੍ਰਾਈਬ ਕਰਦੇ ਆ ਜਗ੍ਹਾ ਇਸ ਤਰ੍ਹਾਂ ਦੀ ਹੈਗੀ, ਉਹ ਮੈਨੂੰ ਬੜੀ ਕਿਉਰਿਓਸਿਟੀ ਹੁੰਦੀ ਸੀਗੀ ਕਿ ਸੋ ਉਸ ਕਰਕੇ ਫਿਰ ਮੈਂ ਆਰਕੀਟੈਕਚਰ ਚੁਣੀ। ਤੇ ਕਹਿੰਦੇ ਰੱਬ ਦੀ ਮਿਹਰ ਹੁੰਦੀ ਹੈ, ਉਸ ਕਰਕੇ ਉਹ ਆਰਕੀਟੈਕਚਰ ਨਾਲ ਮੈਂ ਸਾਰੀ ਦੁਨੀਆ ਵੀ ਘੁੰਮ ਲਈ ਸੀ। ਮੈਂ ਆਪਣੀ ਡਿਗਰੀ ਤੋਂ ਬਾਅਦ ਮੈਂ UK ਆਪਣੀ ਮਾਸਟਰਸ ਕੀਤੀ ਤੇ ਉੱਥੇ ਮੈਂ ਕੰਮ ਵੀ ਕੀਤਾ। ਫਿਰ ਮੇਰੇ ਹਸਬੈਂਡ ਵੀ ਆਰਕੀਟੈਕਟ ਨੇ ਤੇ ਅਸੀਂ ਫਿਰ ਜਪਾਨ ਵੀ ਕੰਮ ਕੀਤਾ, ਮਲੇਸ਼ੀਆ ਕੀਤਾ। ਜਿੱਦਾਂ ਕਹਿੰਦੇ ਨਾ, ਜਿਹੜੀ ਕਿਉਰਿਓਸਿਟੀ ਸੀ ਮੇਰੀ ਦੇਖਣ ਦੀ, ਤੇ ਜਿੱਦਾਂ ਤੁਸੀਂ ਆਪਣੇ ਦਿਮਾਗ ਚ ਪਿਕਚਰ ਕਰਦੇ ਹੋ, ਜਦੋਂ ਤੁਸੀਂ ਲਿਟਰੇਚਰ ਪੜ੍ਹਦੇ ਹੋ ਨਾ, ਤੁਹਾਡੇ ਦਿਮਾਗ ਚ ਇਮੇਜ ਬਣ ਜਾਂਦਾ। ਸੋ ਉਹ ਕਰਕੇ ਵੀ ਕਾਫੀ ਮੈਨੂੰ ਕੀ ਕਹਿੰਦੇ ਹੈਗੇ, ਜਿਹੜਾ ਆਰਕੀਟੈਕਚਰ ਹੈਗਾ ਤੇ ਨਾਲੇ ਮੈਂ ਆਪਣੀ ਕੀ ਕਹਿੰਦੇ ਮੈਥਮੈਟਿਕਸ ਮੈਨੂੰ ਬੜੀ ਅੱਛੀ ਲੱਗਦੀ ਸੀ ਤੇ ਸਾਇੰਸ ਵੀ, ਤੇ ਆਰਕੀਟੈਕਚਰ ਦੋਨੋਂ ਚੀਜ਼ਾਂ ਕੰਬਾਈਨ ਕਰਦਾ ਕਿ ਤੁਹਾਡੀ ਰਿਐਲਿਟੀ ਨੂੰ ਵੀ ਤੁਸੀਂ ਐਡਰੈਸ ਕਰਨਾ, ਤੁਸੀਂ ਇਮੇਜ ਨੂੰ ਵੀ ਐਡਰੈਸ ਕਰਨਾ। ਸੋ ਬਹੁਤ ਫੈਸੀਨੇਟਿੰਗ ਫੀਲਡ ਹੈਗੀ ਹੈ ਕਿ ਉਹਦੇ ਚ ਤੁਹਾਡੇ ਜਿੰਨੀ ਵੀ ਤੁਹਾਡੇ ਇੰਟਰਸਟ ਹੁੰਦੇ ਨਾ, ਸਾਰੇ ਫੁਲਫਿਲ ਹੋ ਜਾਂਦੇ ਆ ਮੇਰੇ ਹਿਸਾਬ ਨਾਲ।
ਅੱਛਾ ਜੀ, ਕਾਫੀ ਦਿਲਚਸਪ ਕਹਾਣੀ ਰਹੀ ਹੈ ਜੀ ਤੁਹਾਡੀ, ਖਾਸ ਕਰਕੇ ਤੁਸੀਂ ਦੱਸਿਆ ਦੁਨੀਆ ਘੁੰਮਣ ਦਾ ਸ਼ੌਂਕ ਸੀ ਤੇ ਤੁਸੀਂ ਉਹ ਪੂਰਾ ਕੀਤਾ। ਅਕਸਰ ਜਦੋਂ ਆਪਾਂ ਛੋਟੀਆਂ ਬੱਚੀਆਂ ਨਾਲ ਗੱਲ ਕਰਦੇ ਹਾਂ, ਖਾਸ ਕਰਕੇ ਇੰਡੀਆ ਦੇ ਵਿੱਚ ਪੈਦਾ ਹੋਏ ਆ ਤੇ ਵੱਡੇ ਹੋਏ ਆ, ਤੇ ਉਹਨਾਂ ਪਰਿਵਾਰਾਂ ਦੇ ਵਿੱਚ ਬੱਚੀਆਂ ਨੂੰ ਅਕਸਰ ਨਿੱਕੀਆਂ ਹੁੰਦੀਆਂ ਤੋਂ ਦੱਸਿਆ ਜਾਂਦਾ ਆ ਕਿ ਤੁਹਾਡਾ ਇਹ ਮਕਸਦ ਹੋਣਾ ਚਾਹੀਦਾ ਆ, ਜਾਂ ਤੁਸੀਂ ਇਸ ਖੇਤਰ ਦੇ ਵਿੱਚ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ। ਤੁਸੀਂ ਇਹ ਗੱਲ ਛੇੜੀ ਵੀ ਆ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਪਾਇਲਟ ਬਣਨਾ ਚਾਹੁੰਦੇ ਸੀ ਤੇ ਉੱਥੇ ਤੁਹਾਨੂੰ ਲੱਗਿਆ ਕਿ ਇੱਥੇ ਸ਼ਾਇਦ ਰੋਕ ਲੱਗੂਗੀ, ਤੇ ਹੋਰ ਕੋਈ ਇੱਦਾਂ ਦੀ ਰੁਕਾਵਟ ਤੁਸੀਂ ਮਹਿਸੂਸ ਕੀਤੀ ਨਿੱਕਿਆਂ ਹੁੰਦਿਆਂ? ਕੋਈ ਵਿਆਹ ਦਾ ਪ੍ਰੈਸ਼ਰ ਹੋਵੇ ਜਾਂ ਕੋਈ ਸਰਟਨ ਫੀਲਡ ਨੂੰ ਚੁਣਨ ਦਾ ਪ੍ਰੈਸ਼ਰ ਹੋਵੇ, ਇੱਦਾਂ ਦਾ ਕੁਛ?
ਆਈ ਥਿੰਕ ਮੈਂ ਕਹਿੰਦੀ ਮੈਂ ਬਹੁਤ ਖੁਸ਼ਕਿਸਮਤ ਹਾਂ ਲਾਈਫ ਚ ਨਾ, ਵੀ ਤੁਹਾਡੀ ਸਾਡੀ ਫੈਮਿਲੀ ਸੀ ਨਾ। ਮੈਂ ਕਈ ਵਾਰੀ ਮੈਨੂੰ ਹੁਣ ਹੈਰਾਨੀ ਹੁੰਦੀ ਹੈ ਕਿਉਂਕਿ ਤੁਹਾਨੂੰ ਜਿਹੜੇ ਤੁਹਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ, ਤੁਹਾਨੂੰ ਲੱਗਦਾ ਸਾਰੀ ਬੰਦਿਆਂ ਦੀ ਇਸ ਤਰ੍ਹਾਂ ਦੀ ਹੋਏਗੀ। ਸੇ ਮੇਰੇ ਜਿਹੜੇ ਨਾਨਾ ਜੀ ਵੀ ਸੀ ਸਾਡਾ, ਦੁੱਧ ਨੂੰ ਨਾਨਕੇ ਤੇ ਦਾਦਕੇ, ਉਹਨਾਂ ਚ ਕੁੜੀਆਂ ਤੇ ਮੁੰਡਿਆਂ ਚ ਕੋਈ ਫਰਕ ਨਹੀਂ ਸੀ ਰੱਖਦੇ, ਨਾ ਤਾਂ ਐਜੂਕੇਸ਼ਨ ਤੇ, ਨਾ ਹੀ ਓਦਾਂ ਹੀ ਕਿਸ ਤਰ੍ਹਾਂ ਤੁਹਾਨੂੰ ਤੁਹਾਡਾ ਕੀ ਕਹਿੰਦੇ ਹੈਗੇ, ਤੁਹਾਡੇ ਨਾਲ ਸਲੀਕਾ ਕਿਸ ਤਰ੍ਹਾਂ ਦਾ ਹੈਗਾ। ਤੇ ਪਰ ਮੈਂ ਛੋਟੀ ਹੁੰਦੇ ਤੋਂ ਵੀ ਥੋੜੀ ਜੀ ਕੀ ਕਹਿੰਦੇ ਜਿੱਦਾਂ ਸਿੱਖੀ ਕਰਕੇ ਕਹਿ ਲਓ ਕਿ ਵੀ ਆਪਣੀ ਇਕੁਆਲਿਟੀ ਚ ਤੁਸੀਂ ਬਿਲੀਵ ਕਰਦੇ ਹੋ, ਮੈਂ ਸਿੱਖੀ ਉਦਾਂ ਪ੍ਰੈਕਟਿਸਿੰਗ ਸਿੱਖ ਨਹੀਂ ਹੈਗੀ, ਪਰ ਮੈਂ ਜਿਹੜੀ ਆਪਣੀ ਜਿਹੜੀ ਫਿਲੋਸਫੀ ਹੈ ਨਾ ਉਹਦੇ ਚ ਕਿ ਵੀ ਗੁਰੂ ਨਾਨਕ ਵਾਜ ਦਾ ਫਸਟ ਵਨ ਟੂ ਇਕੁਆਲਿਟੀ ਆਫ ਐਵਰੀ ਵਨ,
ਜੀ
ਤੇ ਉਹ ਮੈਂ ਬੜੀ ਛੋਟੇ ਹੁੰਦੇ ਤੇ ਮੇਰੇ ਚ ਉਹ ਭਾਵਨਾ ਸੀ ਵੀ ਅਸੀਂ ਸਾਰੇ ਇੱਕੋ ਹੈਗੇ, ਸਾਰੇ ਬਰਾਬਰ ਹਾਂ, ਕੋਈ ਉੱਚਾ ਨਹੀਂ ਕੋਈ ਨੀਚਾ ਨਹੀਂ। ਕਿ ਛੋਟੀ ਜਿਹੀ ਗੱਲ ਦੱਸੀ, ਮੈਂ ਇੱਕ ਵਾਰੀ ਛੁੱਟੀਆਂ ਤੇ ਆਪਣੇ ਨਾਨਕੇ ਗਈ ਤਾਂ ਮੇਰੇ ਮਾਸੀ ਮੈਨੂੰ ਕਹਿੰਦੇ ਪਿਆਰ ਨਾਲ ਵੀ ਆਪਣੇ ਭਰਾ ਲਈ ਪਾਣੀ ਲਿਆ ਦੇ।
ਹਾਂਜੀ।
ਮੈਂ ਕਿਹਾ ਕਿਉਂ? ਕਹਿੰਦੇ ਉਹ ਛੁੱਟੀ ਤੇ ਆਇਆ। ਮੈਂ ਕਿਹਾ ਮੈਂ ਵੀ ਛੁੱਟੀ ਤੇ ਆਈ ਹਾਂ, ਇਹ ਆਪ ਪਿਲਾ ਸਕਦੇ, ਜੇ ਤੁਹਾਨੂੰ ਬੜਾ ਚੰਗਾ ਲੱਗਦਾ ਤੁਸੀਂ ਲਿਆ ਦਿਓ ਇਹਨਾਂ ਨੂੰ। ਸੋ ਕਹਿਣ ਦੀ ਗੱਲ ਹੈ ਕਿ ਵੀ ਤੁਹਾਨੂੰ ਆਪਣੀ ਲਈ ਜਿਹੜੀ ਤੁਹਾਨੂੰ ਜੇ ਚੀਜ਼ ਨਹੀਂ ਚੰਗੀ ਲੱਗਦੀ ਉਹਦੇ ਨਾਲ ਪਿਆਰ ਨਾਲ ਕਹਿ ਦੇਣਾ ਚਾਹੀਦਾ। ਪਰ ਮੇਰੀ ਫੈਮਿਲੀ ਚ ਉਦਾਂ ਵੈਸੇ ਕੋਈ ਫਰਕ ਨਹੀਂ ਸੀਗਾ, ਵੀ ਕੋਈ ਚੀਜ਼ ਕਰਨੀ ਹੈ ਕਿਸੇ ਚੀਜ਼ ਤੇ ਉਹ ਨਾ ਨਹੀਂ ਸੀਗੀ।
ਅੱਛਾ ਜੀ।
ਤੇ ਫਿਰ ਹੈਗੇ ਕਿ ਵੀ ਜਦੋਂ ਤੁਸੀਂ ਪ੍ਰੋਫੈਸ਼ਨਲੀ ਜਾਂਦੇ ਹੋ, ਕਿਉਂਕਿ ਡਿਫਰੈਂਟ ਡਿਫਰੈਂਟ ਕੰਟਰੀਜ਼ ਚੋਂ ਜਾਂਦੇ ਹੋ, ਆਈ ਥਿੰਕ ਬੀਇੰਗ ਏ ਵੁਮਨ ਡਜ਼ ਪੋਜ਼ ਲੋਟ ਆਫ ਚੈਲੰਜਸ, ਕਿਉਂਕਿ ਆਰਕੀਟੈਕਚਰ ਇੱਕ ਫੀਲਡ ਹੈ। ਹੁਣ ਮੈਂ ਜਦੋਂ ਆਪਣੀ ਕਾਲਜਿਸ ਸੀਗੀ, ਮੈਥਮੈਟਿਕਸ ਮੈਂ ਆਪਣੀ ਮੇਜਰ ਕੀਤਾ ਸੀਗਾ, ਉੱਥੇ ਸਿਰਫ ਦੋ ਕੁੜੀਆਂ ਸੀਗੀਆਂ ਸੀ ਸਿਰਫ, ਬਾਕੀ ਸਾਰੀ ਕਲਾਸ ਚ ਕਾਲਜ ਚ। ਸੋ ਜਿਹੜੇ ਉਹ ਚੈਲੰਜਸ ਹੁੰਦੇ ਆ, ਤੁਸੀਂ ਜੇ ਤੁਹਾਡੇ ਚ ਆਪ ਸਟਰੋਂਗ ਹੋਵੋ ਨਾ, ਮੈਂ ਛੋਟੇ ਹੁੰਦੇ ਤੋਂ ਹੀ ਕਾਫੀ ਸਟਰੋਂਗ, ਤੁਹਾਡੀ ਜੋ ਕਹਾਣੀ ਮੈਂ ਦੱਸੀ ਹੈ ਕਿ ਮੈਂ ਆਪਣੀ ਰਾਈਟਸ ਲਈ ਆਪਣੇ ਲਈ ਖੜਾ ਹੋਣ ਦੇ ਮੇਰੇ ਚ ਰੱਬ ਨੇ ਕੀ ਕਹਿੰਦੀ ਹਿੰਮਤ ਪਾਈ ਹੁੰਦੀ ਹੈ। ਤੇ ਕੁਛ ਫੈਮਿਲੀ ਦਾ ਵੀ ਥੋੜੀ ਸਪੋਰਟ ਹੁੰਦੀ ਹੈ, ਤੁਹਾਨੂੰ ਪਤਾ ਵੀ ਤੁਹਾਡੀ ਫੈਮਿਲੀ ਤੁਹਾਡੇ ਪਿੱਛੇ ਹੈਗੇ। ਸੋ ਕਿਸੇ ਚੀਜ਼ ਤੋਂ ਮੈਨੂੰ ਕਹਿੰਦੇ ਹੁੰਦੇ ਅਸੀਂ ਡਰਨਾ ਨਹੀਂ ਹੈ, ਜਿਹੜਾ ਕੁਛ ਕਰਨਾ ਤੁਸੀਂ ਗਲਤ ਨਹੀਂ ਕਰਨਾ, ਪਰ ਜੇ ਤੁਸੀਂ ਠੀਕ ਕਰ ਰਹੇ ਹੋ ਤੁਹਾਨੂੰ ਡਰਨ ਦੀ ਕੋਈ ਕਿਸੇ ਤੋਂ ਜ਼ਰੂਰਤ ਨਹੀਂ ਹੈਗੀ। ਸੋ ਉਹ ਕਈ ਜਿਹੜੀਆਂ ਤੁਹਾਡੀਆਂ ਗੱਲਾਂ ਤੁਹਾਨੂੰ ਕਹਿੰਦੀਆਂ ਨੇ ਉਹ ਹੈਲਪ ਕਰਦੀਆਂ ਨੇ। ਚੈਲੰਜਸ ਬਹੁਤ ਆਉਂਦੇ ਆ ਲੇਡੀਜ਼ ਨੂੰ, ਡੈਫੀਨੇਟਲੀ ਲੋਟ ਆਫ ਚੈਲੰਜਸ, ਲੋਟ ਆਫ ਡਿਸਕ੍ਰਿਮੀਨੇਸ਼ਨ, ਪਰ ਜੇ ਤੁਸੀਂ ਆਪਣੇ ਆਪ ਚ ਸਟਰੋਂਗ ਹੋਵੋ, ਇਹ ਮੇਰੀ ਆਪਣੀ ਹੈਗੀ ਕਿ ਵੀ ਤੁਹਾਨੂੰ ਜਿਹੜੇ ਬੰਦੇ ਕਹਿੰਦੇ ਆ ਤੇ ਬੋਲਣਾ, ਕਿਸੇ ਨੇ ਕਹਿੰਦੇ ਬੋਲੀ ਜਾਣਾ, ਤੁਸੀਂ ਸਾਰਿਆਂ ਨੂੰ ਨਹੀਂ ਕਰ ਸਕਦੇ, ਪਰ ਆਪਣੀ ਜਗ੍ਹਾ ਬਣਾਉਣ ਲਈ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ।
ਜੀ ਜੀ। ਤੇ ਤੁਸੀਂ ਗੱਲ ਕੀਤੀ ਚੈਲੰਜਸ ਦੇ ਬਾਰੇ, ਖਾਸ ਕਰਕੇ ਇਸ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਆ ਕੇ, ਕੋਈ ਉਦਾਹਰਣ ਦੇਣਾ ਚਾਹੋਗੇ ਕਿਹੋ ਜਿਹੇ ਚੈਲੰਜਸ ਤੁਸੀਂ ਫੇਸ ਕੀਤੇ?
ਬਹੁਤ ਤਰ੍ਹਾਂ ਦੇ ਚੈਲੰਜਸ ਹੈ ਜੀ। ਯੂ ਨੋ ਹੁਣ ਜਦੋਂ ਮੈਂ ਉੱਥੇ ਲੰਡਨ ਚ ਜਾਂਦੀ ਹੁੰਦੀ ਸੀਗੀ, ਕਿਉਂਕਿ ਹੁਣ ਐਕਚੁਅਲੀ ਮੈਂ ਲੜਕੀਆਂ ਮੈਂ ਪੜ੍ਹਾਉਂਦੀ ਹਾਂ ਨਾ ਹੁਣ ਆਰਕੀਟੈਕਚਰ, ਮੈਂ ਦੱਸਦੀ ਵੀ ਹੁਣ ਤਾਂ ਯੂ ਨੋ ਉਹ ਕਈ ਵਾਰੀ ਕੰਪਲੇਨ ਕਰਦੀ ਹੈ ਕਿ ਹਜੇ ਵੀ ਇਕੁਲਾਈਜ਼ਿੰਗ ਫੀਲਡ ਨਹੀਂ ਹੈਗੀ। ਮੈਂ ਕਿਹਾ ਤੁਸੀਂ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਉਦੋਂ ਬਹੁਤ ਡਿਫਰੈਂਟ ਸੀਗਾ। ਸੋ ਉਹਦੀ ਉਦਾਹਰਣ ਦਿੰਦੀ ਹਾਂ ਕਿ ਅਸੀਂ ਉੱਥੇ ਮੇਰਾ ਪ੍ਰੋਜੈਕਟ ਚੱਲ ਰਿਹਾ ਸੀ ਲੰਡਨ, ਤੇ ਤੁਸੀਂ ਸਾਈਟ ਵਿਜ਼ਿਟ ਲਈ ਜਾਂਦੇ ਹੋ, ਉੱਥੇ ਤੁਸੀਂ ਸਾਈਟ ਵਿਜ਼ਿਟ ਲਈ ਜਾਂਦੇ ਹੋ, ਉੱਥੇ ਸਾਈਟ ਆਫਿਸ ਚ ਹੁੰਦਾ, ਉੱਥੇ ਕਿ ਦੀਵਾਰਾਂ ਤੇ ਬੜੀਆਂ ਗਲਤ ਜਿਹੀਆਂ ਤਸਵੀਰਾਂ ਲਾਈਆਂ ਹੁੰਦੀਆਂ ਸੀ ਉਹ ਨਿਊਜ਼ ਪੇਪਰ ਚ ਉਸ ਟਾਈਮ ਤੇ ਪਬਲਿਸ਼ ਕਰਦੇ ਹੁੰਦੇ ਸੀਗੇ। ਪਰ ਤੁਸੀਂ ਆਪਣੀ ਪ੍ਰੋਫੈਸ਼ਨਲਿਜ਼ਮ ਫਿਰ ਵੀ ਰੱਖਦੇ ਹੋ, ਯੂ ਇਗਨੋਰ ਸਮ ਆਫ ਦੋਸ ਥਿੰਗਸ ਕਿ ਤੁਸੀਂ ਪ੍ਰੋਫੈਸ਼ਨਲ, ਯੂ ਆਰ ਰਿਪ੍ਰੈਜ਼ੈਂਟਿੰਗ ਐਜ਼ ਏ ਪ੍ਰੋਫੈਸ਼ਨਲ। ਸੋ ਇਹ ਛੋਟੀ ਜਿਹੀ ਹੈਗੀ ਕਿ ਵੀ ਤੁਸੀਂ ਆਪਣੇ ਆਪ ਨੂੰ ਹਿੱਲਣ ਨਹੀਂ ਦੇਣਾ ਚਾਹੀਦਾ, ਕੋਈ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ, ਆਪਣੀ ਯੂ ਨੋ ਜਿਹੜੇ ਕੰਮ ਲਈ ਆਏ ਹੋ ਉਹਨੂੰ ਮਕਸਦ ਪੂਰਾ ਕਰਨਾ ਚਾਹੀਦਾ। ਕਈ ਵਾਰੀ ਉਹ ਇਹ ਨਹੀਂ ਇੰਟੈਂਸ਼ਨਲੀ ਤੁਹਾਨੂੰ ਕੋਈ ਕਰਦੇ, ਕਿਉਂਕਿ ਉਹ ਕਲਚਰ ਉਸ ਟਾਈਮ ਤੇ ਇਸ ਤਰ੍ਹਾਂ ਦਾ ਸੀਗਾ ਕਿ ਲੜਕੀਆਂ ਨੂੰ ਤੁਸੀਂ ਯੂ ਨੋ ਉਹਨਾਂ ਦੀਆਂ ਗਲਤ ਜਿਹੀਆਂ ਫੋਟੋਆਂ ਲਾ ਦੋ ਕਿ ਦੇ ਯੂਜ਼ ਟੂ ਥਿੰਕ ਇਟ ਵਾਸ ਫਨੀ। ਉਦਾਂ ਹੈਗੇ ਕਿ ਪ੍ਰੋਫੈਸ਼ਨਲੀ ਆਰਕੀਟੈਕਚਰ ਇਜ਼ ਆਈ ਥਿੰਕ ਇਜ਼ ਏ ਵੈਰੀ ਗੁੱਡ ਫੀਲਡ, ਬਟ ਚੈਲੰਜ ਉਹਦਾ ਕੀ ਹੁੰਦਾ ਕਿ ਜਿਹੜੇ ਸਾਰੇ ਆਪਣੇ ਕਲਾਇੰਟਸ ਹੁੰਦੇ ਆ ਦੇ ਆਰ ਪ੍ਰਾਈਮਰਲੀ ਮੈਨ, ਯੂ ਨੋ ਜਿਹੜੇ ਤੁਸੀਂ ਹੈਗੇ ਆ। ਸੋ ਉਹਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਮੀਟਿੰਗਸ ਚ ਕਰਨਾ, ਯੂ ਹੈਵ ਟੂ ਬੀ ਰੀਅਲੀ ਪ੍ਰੋਫੈਸ਼ਨਲ, ਯੂ ਹੈਵ ਟੂ ਬੀ ਯੂ ਨੋ ਔਨ ਦਾ ਟੋਪ ਆਫ ਯੂਰ ਗੇਮ ਆਈ ਵੁੱਡ ਸੇ, ਕਿ ਤੁਹਾਨੂੰ ਨਾ ਗਲਤੀ ਦਾ ਥੋੜਾ ਘੱਟ ਚਾਂਸ ਦਿੱਤਾ ਜਾਂਦਾ, ਬਿਕੋਜ਼ ਇਫ ਯੂ ਡੂ ਮੇਕ ਏ ਮਿਸਟੇਕ, ਉਹ ਕਹਿੰਦੇ ਵੀ ਜਨਾਨੀ ਸੀ ਤਾਂ ਕਰਤਾ। ਸੋ ਇਹ ਜੀ ਗੱਲਾਂ ਹੁੰਦੀਆਂ ਨੇ, ਪਰ ਤੁਸੀਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਹੈਗਾ ਕਿ ਇਫ ਯੂ ਆਰ ਸੋ, ਆਪਣੀ ਪੰਜਾਬੀ ਚ ਨਹੀਂ ਕਹਿੰਦੇ ਹੈਗੇ ਕਿ ਖੁਦ ਹੀ ਕੋ ਕਰ ਬੁਲੰਦ ਦਿੱਤਨਾ, ਕਿ ਖੁਦਾ ਵੀ ਪੁੱਛੇ ਤੇਰੀ ਰਜ਼ਾ ਕਿਆ ਹੈ, ਕਿ ਵੀ ਤੁਹਾਨੂੰ ਆਪਣੇ ਆਪ ਚ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪੈਂਦਾ ਹੈ।
ਤੇ ਉਹ ਤੁਸੀਂ ਕਰਦੇ ਆ ਰਹੇ ਹੋ ਜੀ, ਇੰਨੇ ਸਾਲਾਂ ਤੋਂ ਕਰਦੇ ਆ ਰਹੇ ਹੋ, ਤੇ ਆਰਕੀਟੈਕਚਰ ਦੇ ਫੀਲਡ ਦੇ ਵਿੱਚ ਤੁਸੀਂ ਆਪਣੀ ਇੱਕ ਮਜ਼ਬੂਤ ਜਗ੍ਹਾ ਬਣਾਈ ਹੋਈ ਆ। ਤੇ ਹੁਣ ਆਸਟ੍ਰੇਲੀਆ ਦੇ ਵਿੱਚ ਇਹ ਵੀ ਦੱਸ ਦਿਓ ਕਿ ਤੁਸੀਂ ਕਦੋਂ ਆਏ ਸੀਗੇ, ਤੇ ਫਿਲਹਾਲ ਹੁਣ ਆਸਟ੍ਰੇਲੀਆ ਦੇ ਵਿੱਚ ਆਰਕੀਟੈਕਚਰ ਦੇ ਖੇਤਰ ਵਿੱਚ ਜਾਂ ਅਕੈਡਮੀਆ ਦੇ ਖੇਤਰ ਵਿੱਚ ਤੁਹਾਡੀ ਕੀ ਰੋਲਸ ਹੈ ਜੀ?
ਹਾਂਜੀ। ਸੋ ਮੈਂ ਤੁਹਾਨੂੰ ਦੱਸਦੀ ਕਿ ਮੈਂ ਛੋਟੇ ਹੁੰਦੇ ਤੇ ਇੱਕ ਤਾਂ ਮੇਰੀ ਆਦਤ ਹੈਗੀ ਕੁਐਸਚਨਸ ਦੀ, ਕਿ ਯੂ ਨੋ ਕਿਉਰੀਓਸਿਟੀ ਸੀ ਕਾਫੀ ਚੀਜ਼ਾਂ ਦੀ, ਜਿੱਦਾਂ ਬਾਕੀ ਦੁਨੀਆਂ ਦੇਖਣ ਦੀ ਕਿਉਰੀਓਸਿਟੀ ਸੀਗੀ। ਸੋ ਜਦੋਂ ਮੈਂ ਡਿਫਰੈਂਟ ਕੰਟਰੀਜ਼ ਚ ਕੰਮ ਕੀਤਾ ਤਾਂ ਮੇਰੇ ਨਾ ਦਿਮਾਗ ਚ, ਮੈਂ ਆਪਣੇ ਹਸਬੈਂਡ ਨੂੰ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਇੰਡੀਆ ਵੀ ਕੰਮ ਕੀਤਾ ਹੋਇਆ ਆਰਕੀਟੈਕਚਰ ਚ, ਇੰਗਲੈਂਡ ਵੀ ਕੀਤਾ ਹੋਇਆ, ਫਿਰ ਕੀ ਕਹਿੰਦੇ ਜਪਾਨ, ਫਿਰ ਮਲੇਸ਼ੀਆ। ਮੈਂ ਜਦੋਂ ਅਸੀਂ ਆਸਟ੍ਰੇਲੀਆ ਆਏ, ਮੈਂ ਕਿਹਾ ਮੇਰੇ ਦਿਮਾਗ ਚ ਨਾ ਇੱਕ ਕਿਤਾਬ ਹੈ ਆਰਕੀਟੈਕਚਰ ਬਾਰੇ, ਕੁਐਸਚਨਸ ਨੇ ਕਿ ਵੀ ਇੱਥੋਂ ਦਾ ਆਰਕੀਟੈਕਚਰ ਕਿੱਦਾਂ, ਮਾਡਰਨ ਆਰਕੀਟੈਕਚਰ ਕਿੱਦਾਂ ਬਣਿਆ। ਸੋ ਉਸ ਕਰਕੇ ਮੈਂ ਫਿਰ ਪੀ ਐਚ ਡੀ ਸ਼ੁਰੂ ਕੀਤੀ ਜੀ 2003 ਚ ਆਪਣੀ ਸਿਡਨੀ ਯੂਨੀਵਰਸਿਟੀ, ਤੇ ਮੈਂ ਉੱਥੇ ਨਾਲ ਫਿਰ ਪੜ੍ਹਾਉਣ ਵੀ ਲੱਗ ਗਈ ਸੀਗੀ। ਸੋ ਉਹ ਤੋਂ ਫਿਰ ਮੈਂ ਆਪਣੀ ਪੀ ਐਚ ਡੀ ਪੂਰੀ ਕਰਕੇ ਮੈਂ ਆਪਣੀ ਫਿਰ ਆਪਣੀ ਫੁੱਲ ਅਕੈਡੈਮਿਕ ਬਣ ਗਈ ਸੀਗੀ, ਤੇ ਮੈਂ 8-9 ਸਾਲ ਆਪਣੇ ਨਿਊਕਾਸਲ ਯੂਨੀਵਰਸਿਟੀ ਪੜ੍ਹਾਇਆ ਆਰਕੀਟੈਕਚਰ। ਤੇ ਉਹ ਕਰਕੇ ਜਿਹੜਾ ਹੈਗਾ ਨਾ ਕਿ ਤੁਸੀਂ ਤੁਹਾਡੇ ਚ ਕੁਐਸਚਨ ਹੁੰਦਾ ਕੋਈ, ਤੁਹਾਡੇ ਅੰਦਰੋਂ ਉੱਠਦੀ ਹੈ ਕੋਈ ਆਵਾਜ਼ ਕਿ ਵੀ ਇਹਨੂੰ ਮੈਂ, ਉਸ ਕਰਕੇ ਮੈਂ ਆਪਣੀ ਪੀ ਐਚ ਡੀ ਸ਼ੁਰੂ ਕੀਤੀ ਸੀਗੀ। ਤੇ ਪਰ ਮੈਨੂੰ ਜਦੋਂ ਮੈਂ ਪੜ੍ਹਾਉਣ ਲੱਗੀ ਤਾਂ ਮੈਨੂੰ ਬੜਾ ਅੱਛਾ ਲੱਗਿਆ ਕਿ ਤੁਸੀਂ, ਮੈਨੂੰ ਹਜੇ ਵੀ ਯਾਦ ਹੈ ਉਸ ਟਾਈਮ ਤੇ, ਹੁਣ ਤਾਂ ਕਾਫੀ ਆ ਗਏ ਕਿਉਂਕਿ ਜਿਹੜੇ ਟਿਊਟਰਸ ਹੁੰਦੇ ਸੀ ਮੇਨਲੀ ਮੇਨ ਮੈਨ ਹੁੰਦੇ ਸੀਗੇ, ਜਾਂ ਫਿਰ ਜੇ ਕੋਈ ਮਾੜੀ ਮੋਟੀ ਕੋਈ ਕੁੜੀ ਵੀ ਹੁੰਦੀ ਸੀ ਉਹ ਯੂ ਨੋ ਵਾਈਟ ਆਸਟ੍ਰੇਲੀਅਨਸ। ਤੇ ਮੈਨੂੰ ਇੱਕ ਲੜਕੀ ਆਈ, ਕਹਿੰਦੀ ਮੈਨੂੰ ਬਹੁਤ ਅੱਛਾ ਲੱਗਦਾ, ਸਟੂਡੈਂਟ ਹੀ ਸੀਗੀ, ਕਿ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਵੀ ਤੁਸੀਂ ਕੋਈ ਯੂ ਨੋ ਇੰਡੀਅਨ ਬਰਾਊਨ ਪਰਸਨ ਟਿਊਟਰ ਹੈਗਾ। ਤੇ ਮੇਰਾ ਹਜੇ ਉਸ ਟਾਈਮ ਪੱਕਾ ਖਿਆਲ ਨਹੀਂ ਸੀਗਾ ਕਿ ਵੀ ਮੈਂ ਅਕੈਡੈਮਿਕ ਚ ਹੀ ਰਹਾਂਗੀ ਕਿ ਵਾਪਸ ਪ੍ਰੈਕਟਿਸ ਚ ਚਲੀ ਜਾਵਾਂਗੀ, ਕਿਉਂਕਿ ਉਹ ਤਾਂ ਮੈਂ ਸ਼ੁਰੂ ਕੀਤੀ ਸੀ ਕਿਉਂਕਿ ਮੇਰੇ ਦਿਮਾਗ ਚ ਕਿਹਾ ਸੀਗਾ। ਫਿਰ ਮੈਨੂੰ ਆਇਆ ਕਿ ਵੀ ਜੇ ਤੁਸੀਂ ਲਾਈਫ ਚ ਜੇ ਕਿਸੇ ਦੀ ਇੰਨਾ ਇੰਪੈਕਟ ਹੈਗਾ ਕਿ ਤੁਹਾਨੂੰ ਅੱਛਾ ਲੱਗ ਰਿਹਾ ਕਿਸੇ ਬੰਦੇ ਨੂੰ ਕਿ ਦੇ ਸੀ ਐਨ ਐਗਜ਼ਾਮਪਲ, ਸੋ ਮੈਂ ਐਂਡ ਆਈ ਆਲਸੋ ਇੰਜੋਏ ਟਾਕਿੰਗ ਟੂ ਸਟੂਡੈਂਟ, ਸੋ ਦੈਨ ਦੈਟਸ ਹਾਊ ਆਈ ਕੰਟੀਨਿਊ ਇਨ ਆਰਕੀਟੈਕਚਰ ਅਕੈਡਮੀਆ।
ਠੀਕ ਹੈ ਜੀ, ਤੇ ਤੁਸੀਂ ਫਿਲਹਾਲ ਵੀ ਪੜ੍ਹਾ ਰਹੇ ਹੋ ਹਨਾ?
ਹਾਂਜੀ, ਹੁਣ ਮੈਂ ਫੁੱਲ ਟਾਈਮ ਛੱਡਤਾ ਕਿਉਂਕਿ 2019 ਚ ਨਾ ਮੈਂ 2018 ਚ ਕੁਛ ਥੋੜੇ ਹੈਲਥ ਚੈਲੰਜਸ ਸੀਗੇ, ਕੁਛ ਮੈਂ ਕੀ ਕਹਿੰਦੇ ਆ ਜਿਹੜਾ ਕੀ ਕਹਿੰਦੇ ਆ, ਆਈ ਡਿਡਨਟ ਲਾਈਕ ਦ ਐਡਮਿਨਿਸਟ੍ਰੇਟਿਵ ਸਾਈਡ ਆਫ ਯੂ ਨੋ ਬੀਂਗ ਐਨ ਅਕੈਡੈਮਿਕ, ਆਈ ਲਾਈਕ ਸਟਿਲ ਲਾਈਕ ਦ ਟੀਚਿੰਗ ਸਾਈਡ ਆਫ ਇਟ। ਤੇ ਮੈਂ ਸੋਚਿਆ ਬਹੁਤ ਵੀ ਇੱਕ ਸਾਲ ਦੀ ਮੈਂ ਛੁੱਟੀ ਕਰਾਂਗੀ
ਜੀ। ਨੀਨਾ ਜੀ, ਸੋ ਇਹ ਤਾਂ ਹੋ ਗਈ ਅਕੈਡਮੀਆ ਦੀ ਗੱਲ, ਆਰਕੀਟੈਕਟ ਬਣਨ ਦੀ ਗੱਲ, ਤੇ ਇਸ ਤੋਂ ਇਲਾਵਾ ਤੁਸੀਂ ਕਲਾਕਾਰ ਵੀ ਆ, ਆਰਟਿਸਟ ਵੀ ਆ, ਸੋ ਕਹਾਣੀ ਦਾ ਇਹ ਮੋੜ ਕਦੋਂ ਤੁਸੀਂ ਲਿਆ, ਕਦੋਂ ਤੁਹਾਡੇ ਅੰਦਰਲੀ ਕਿਊਰੀਓਸਿਟੀ, ਅੰਦਰਲਾ ਕਲਾਕਾਰ ਬਾਹਰ ਆਇਆ, ਤੇ ਕਦੋਂ ਤੁਸੀਂ ਇਹਨੂੰ ਪ੍ਰੋਫੈਸ਼ਨਲੀ ਕਰਨਾ ਸ਼ੁਰੂ ਕੀਤਾ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਜੀ।
ਉਸੇ ਟਾਈਮ ਗੁਰੂ ਨਾਨਕ ਦੇਵ ਜੀ ਦਾ ਉਹ ਕੀ ਕਹਿੰਦੇ ਆ ਜਿਹੜਾ ਆਪਣਾ ਸੈਲੀਬ੍ਰੇਸ਼ਨ ਕਰਨੀ ਸੀਗੀ ਆਪਾਂ, ਤੇ ਉਸ ਕਰਕੇ ਜਦੋਂ ਅਸੀਂ ਕਮੇਟੀ ਬਣਾਈ ਸੀਗੀ, ਅਸੀਂ ਵੀ ਆਪਣੇ ਸਾਡੇ ਫਰੈਂਡਸ ਨੇ, ਉਹਨਾਂ ਨੇ ਸਿੱਖ ਯੂਥ ਆਸਟ੍ਰੇਲੀਆ ਸ਼ੁਰੂ ਕੀਤਾ ਸੀਗਾ, ਤੇ ਕਹਿੰਦੇ ਆਪਾਂ ਇਕੱਠੇ ਹੋ ਕੇ ਸੈਲੀਬ੍ਰੇਟ ਕਰੀਏ। ਤੇ ਕਿਉਂਕਿ ਮੈਂ ਐਜ਼ ਏ ਅਕੈਡੈਮਿਕ, ਮੈਂ ਤੇ ਮੇਰੇ ਹਸਬੈਂਡ ਦੋਨੋਂ ਫੋਟੋਗ੍ਰਾਫੀ ਕਰਦੇ ਹਾਂ, ਤੇ ਮੈਂ ਫੋਟੋਗ੍ਰਾਫਿਕ ਐਗਜੀਬਿਸ਼ਨ ਕੀਤੀਆਂ ਹੋਈਆਂ, ਤੇ ਅਸੀਂ ਸੀਗਾ ਵੀ ਗੁਰੂ ਨਾਨਕ ਦੇਵ ਜੀ ਆਪਣਾ ਪਿਅਰਮੌਂਟ ਪਾਰਕ ਚ ਕਰਾਂਗੇ, ਤੇ ਯੂ ਨੋ ਬਾਕੀ ਜਿਹੜੇ ਨੋਨ ਸਿੱਖ ਬੰਦੇ ਆ ਉਹਨਾਂ ਨੂੰ ਗੁਰੂ ਨਾਨਕ ਦੀ ਫਿਲੋਸਫੀ ਬਾਰੇ ਦੱਸਣਾ ਚਾਹੀਦਾ, ਵੀ ਐਗਜੀਬਿਸ਼ਨ ਹੋਣੀ ਚਾਹੀਦੀ। ਤੇ ਮੈਂ ਕਿਹਾ ਮੈਂ ਕਰ ਲਾਂਗੀ, ਹੱਥ ਕੀਤਾ, ਤੇ ਉਹ ਕਹਿੰਦੇ ਹਾਂ ਸਾਡੇ ਕੋਲ ਮਟੀਰੀਅਲ ਹੈਗਾ। ਜਦੋਂ ਮੈਂ ਦੇਖਿਆ ਤਾਂ ਉਹ ਤਕਰੀਬਨ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਸੀਗੀਆਂ, ਤੇ ਮੈਂ ਕਿਹਾ ਇਹਨਾਂ ਫੋਟੋਆਂ ਤੋਂ ਤੇ ਜਾਂ ਪੇਂਟਿੰਗ ਸੀਗੀਆਂ ਵੀ ਇਹਨਾਂ ਨੂੰ ਗੁਰੂ ਨਾਨਕ ਦੀ ਫਿਲੋਸਫੀ ਤੇ ਕੋਈ ਨੀ ਦੱਸ ਵੀ ਇਹਨੂੰ ਪਤਾ, ਨੋਨ ਸਿੱਖ ਨੂੰ ਪਤਾ ਚੱਲੇਗਾ। ਸੋ ਉਹ ਤੋਂ ਸ਼ੁਰੂ ਹੋਇਆ, ਮੈਨੂੰ ਸੋਚਿਆ ਵੀ ਮੈਂ ਪੇਂਟਿੰਗ ਤਾਂ ਕੀਤੀ ਹੋਈ ਹੈ ਮੈਂ, ਤੇ ਜਦੋਂ ਅਸੀਂ ਜਪਾਨ ਸੀਗੇ ਤੇ ਮੈਂ ਉਸ ਟਾਈਮ ਤੇ ਮੈਨੂੰ ਸੀਗਾ ਵੀ ਕਲਚਰ ਬਾਰੇ ਬਹੁਤ ਫੈਸੀਨੇਟਿੰਗ ਕਲਚਰ ਹੈ, ਆਈ ਵਾਂਟਡ ਟੂ ਨੋ ਮੋਰ, ਤੇ ਮੈਂ ਆਪਣੇ ਕੀ ਕਹਿੰਦੇ ਲਿਟਰੇਚਰ ਦੇ ਸਿਵਾਏ ਮੈਂ ਉੱਥੇ ਸੁਮੀ ਹੈਗੇ ਜੈਪਨੀਜ਼ ਇੰਕ ਪੇਂਟਿੰਗ ਦਾ ਕੋਰਸ ਕੀਤਾ, ਤੇ ਇਕੀਬਾਨਾ ਹੈਗਾ ਵਿੱਚ ਜੈਪਨੀਜ਼ ਫਲਾਵਰ ਅਰੇਂਜਮੈਂਟ ਦਾ ਕੋਰਸ ਕੀਤਾ। ਸੋ ਮੇਰਾ ਜਿਹੜਾ ਕੀ ਕਹਿੰਦੇ ਹੈਗਾ ਵੀ ਪੇਂਟਿੰਗ ਚ ਐਜ਼ ਏ ਹੋਬੀ ਕਰਦੀ ਰਹੀ ਹਾਂ, ਤੇ ਆਰਕੀਟੈਕਚਰ ਤਾਂ ਤੁਸੀਂ ਸਕੈਚਿੰਗ ਕਰਦੇ ਹੋ, ਡਰਾਇੰਗ ਕਰਦੇ ਹੋ, ਦੈਟ ਇਜ਼ ਇੰਟਰਿੰਸਿਕ ਪਾਰਟ ਆਫ ਆਰਕੀਟੈਕਚਰ। ਸੋ ਮੈਂ ਸੋਚਿਆ ਵੀ ਮੈਨੂੰ ਗੁਰੂ ਨਾਨਕ ਦੀ ਫਿਲੋਸਫੀ ਬਹੁਤ ਅੱਛੀ ਲੱਗਦੀ ਕਿ ਲੈਟ ਮੀ ਗਿਵ ਇਟ ਗੋ ਕਿ ਮੈਂ ਟਰਾਈ ਕਰਦੀ ਹਾਂ। ਤੇ ਤੁਸੀਂ ਕਹਿੰਦੇ ਵੀ ਇਹੀ ਕਹਿੰਦੇ ਗੁਰਪ੍ਰਸਾਦ ਹੈ, ਪਤਾ ਨੀ ਉਹ ਕਿੱਥੋਂ ਨਿਕਲੀ ਹੈ, ਮੈਂ ਅਰਾਊਂਡ 40 ਪੇਂਟਿੰਗਸ ਕੀਤੀਆਂ ਉਸ ਲਈ।
ਅੱਛਾ ਜੀ,
ਤੇ ਜਦੋਂ ਐਗਜੀਬਿਸ਼ਨ ਕੀਤੀ ਉਹ ਸਾਰਿਆਂ ਨੂੰ ਬਹੁਤ ਪਸੰਦ ਆਈਆਂ, ਤੇ ਕਈ ਬੰਦੇ ਕਹਿਣ ਵੀ ਅਸੀਂ ਖਰੀਦਣਾ ਚਾਹੁੰਦੇ ਹਾਂ। ਮੈਂ ਕਿਹਾ ਨਹੀਂ, ਮੈਂ ਤਾਂ ਦੇਖੋ ਜੀ ਆਪਣੇ, ਮੈਨੂੰ ਸੀਗਾ ਵੀ ਮੈਂ ਗੁਰੂ ਨਾਨਕ ਦੀ ਫਿਲੋਸਫੀ ਬਾਰੇ ਦੱਸਣਾ ਚਾਹੁੰਦੀ ਹਾਂ, ਬਿਕੋਜ਼ ਟੂ ਮੀ ਇਟ ਇਜ਼ ਸੱਚ ਏ ਗੁੱਡ ਫਿਲੋਸਫੀ ਐਂਡ ਇਟਸ ਇਰਰਿਸਪੈਕਟਿਵ, ਇਟਸ ਫੋਰ ਐਵਰੀ ਵਨ, ਇਟਸ ਨੋਟ you know, how to live well and how to treat each other well. So to me, that's sort of the key message. Avikirt karo, naam japo, vaan chako. You know, bahut simple. Ede choho ni hega, rang badang ni hega, koi thonu ho ritual karne di, change bande bano basically. So, othon fir painting hor karni shuru karte, pata nahi kithon aaya khyal. Te main jadon painting complete kiti na, mainu enna jyada ਉਹਦੇ ਨਾਲ ਮੈਂ ਮੂਵ ਹੋਈ, ਮੈਨੂੰ ਕੋਈ ਇੰਨੀ ਚੀਜ਼, ਮੈਨੂੰ PhD ਕਰਕੇ ਵੀ ਨਹੀਂ ਇੰਨੀ ਸੈਟਿਸਫੈਕਸ਼ਨ ਹੋਈ ਸੀ ਜਿੰਨੀ ਉਹ ਕਰਕੇ ਹੋਈ। ਤੇ ਫਿਰ ਮੈਂ ਸੋਚਿਆ ਵੀ ਚਲੋ ਆਹ ਸਾਲ ਮੈਂ ਪੇਂਟਿੰਗ ਹੀ ਕਰਨੀ ਹੈ, ਸੋ ਉੱਥੋਂ ਸ਼ੁਰੂ ਹੋਈ ਮੇਰੀ ਜਰਨੀ ਜੀ।
ਤੇ ਇਸ ਨੂੰ ਫਿਰ ਤੁਸੀਂ ਅੱਗੇ ਪ੍ਰੋਫੈਸ਼ਨਲੀ ਹੋਰ ਕੰਟੀਨਿਊ ਕੀਤਾ, ਤੁਸੀਂ ਇੱਕ ਐਗਜ਼ੀਬਿਸ਼ਨ ਦੀ ਗੱਲ ਕੀਤੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਤੁਸੀਂ ਕੀਤੀ, ਇਸ ਤੋਂ ਅੱਗੇ ਫਿਰ ਇਹ ਸਿਲਸਿਲਾ ਅੱਗੇ ਵਧਿਆ ਤੁਹਾਡੇ ਆਰਟਿਸਟ ਹੋਣ ਦਾ?
ਮੈਂ ਹੱਸ ਕੇ ਕਹਿੰਦੀ ਹੁੰਦੀ ਹਾਂ ਕਿ ਯੂ ਨੋ ਆਈ ਫੈਲ ਇਨ ਟੂ ਆਰਟ ਐਜ਼ ਯੂ ਫਾਲ ਇਨ ਲਵ। ਹੋ ਜਾਂਦਾ, ਪਤਾ ਵੀ ਨਹੀਂ ਚੱਲਦਾ ਕਿੱਦਾਂ ਹੋ ਗਿਆ, ਯੂ ਨੋ ਉਸ ਤਰ੍ਹਾਂ ਹੋਇਆ ਕਿ ਵੀ ਜਿੱਦਾਂ ਪਿਆਰ ਪੈ ਗਿਆ ਤੁਹਾਨੂੰ ਨਾ ਵੀ ਇਹ ਚੀਜ਼ ਕਰਨ ਚ, ਉਹ ਚੰਗੀ ਲੱਗਦੀ ਹੈ, ਫਿਰ ਤੁਸੀਂ ਉਹਨੂੰ ਹੋਰ ਕਿਸੇ ਢੰਗ ਨਾਲ ਕਰਦੇ। ਸੋ ਮੈਂ ਕਰਦੀ ਰਹੀ ਆਪਣੀਆਂ ਪੇਂਟਿੰਗਸ ਕਾਫੀ, ਤੇ ਉਹ ਫਿਰ ਮੈਨੂੰ ਜਦੋਂ ਵੀ ਕੋਈ ਬੰਦਾ ਦੇਖਦੇ ਸੀ ਨਾ, ਸਾਰੇ ਕਹਿੰਦੇ ਸੀ ਬਹੁਤ ਅੱਛੀ ਹੈ, ਬਹੁਤ ਅੱਛੀ ਹੈ। ਸੋ ਅਸੀਂ ਸੋਚਿਆ ਵੀ ਨਾ, ਆਪਣੀ ਫੈਮਿਲੀ ਤੇ ਤੁਹਾਨੂੰ ਓਦਾਂ ਹੀ ਕਹਿੰਦੇ ਹੁੰਦੇ ਵੀ ਹਾਂ ਅੱਛੀ ਹੈ, ਸੋ ਵੀ ਪ੍ਰੋਫੈਸ਼ਨਲ ਬੰਦਿਆਂ ਤੋਂ ਪੁੱਛੀਏ ਵੀ ਕਿਸ ਤਰ੍ਹਾਂ ਲੱਗਦਾ। ਸੋ ਵੀ ਸ਼ੋਡ ਇਟ ਟੂ ਕਿਊਰੇਟਰਸ ਐਂਡ ਦੇ ਸੈਡ ਦੇ ਲੁੱਕ ਵੈਰੀ ਮੈਚੁਰ ਵਰਕ, ਇਟ ਡਜ਼ਨਟ ਲੁੱਕ ਲਾਈਕ ਕਿ ਵੀ ਕਿਸੇ ਬੰਦੇ ਨੇ ਯੂ ਨੋ ਨੋਨ ਪ੍ਰੋਫੈਸ਼ਨਲ ਨੇ ਕੀਤਾ ਹੋਇਆ। ਤੋ ਉਹ ਤੋਂ ਤੁਹਾਨੂੰ ਹੋਰ ਇਨਕਰੇਜਮੈਂਟ ਮਿਲਦੀ ਹੈ। ਸੋ ਹੁਣ ਮੈਂ ਆਪਣੀ ਸੋਲੋ ਐਗਜ਼ੀਬਿਸ਼ਨ ਕੀਤੀ ਆ ਆਰਟ ਟੂ ਮਿਊਜ਼ ਤੇ 2026 ਜਨਵਰੀ ਚ, ਤੇ ਉਹ ਵੀ ਬਹੁਤ ਸਕਸੈਸਫੁਲ ਸੀਗੀ। ਤੇ ਹੁਣ ਕਹਿੰਦੇ ਰੱਬ ਦੀ ਕਿਰਪਾ ਨਾਲ ਹੁਣ ਇੱਕ ਗਰੁੱਪ ਸ਼ੋਅ ਚ ਹੈਗੀ ਆ ਮੈਂ, ਔਨ ਦਾ ਟਾਈਟਲ ਆਫ ਹੋਮ, ਉਹਦੇ ਚ ਕੀ ਕਹਿੰਦੇ ਹੌਕਸਬਰੀ ਰੀਜਨਲ ਗੈਲਰੀ ਹੈਗੀ ਹੈ। ਸੋ ਨਾਲ ਮੈਂ ਹੁਣ ਥੋੜਾ, ਕਿਉਂਕਿ ਮੈਨੂੰ ਇਹ ਹੈਗਾ ਕਿ ਵੀ ਜਿਹੜੀ ਆਰਕੀਟੈਕਚਰ ਹੈਗਾ ਤੇ ਆਰਟ ਹੈਗਾ, ਇਹ ਕੰਬਾਈਨਡ ਨੇ, ਇਹ ਸੈਪਰੇਟ ਚੀਜ਼ਾਂ ਨਹੀਂ ਹੈਗੀਆਂ। ਕਈ ਗੱਲਾਂ ਮੈਂ ਆਪਣੀਆਂ ਆਰਟ ਦੀ ਜਿਹੜੀ ਹੈਗੀਆਂ ਦੈਟ ਫੀਡ ਇਨ ਟੂ ਆਰਕੀਟੈਕਚਰ, ਕਈ ਆਰਕੀਟੈਕਚਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੈਂ ਆਪਣੇ ਆਰਟ ਚ ਲੈਣੀਆਂ, ਸੋ ਦੇ ਆਰ ਲਿੰਕਡ।
ਤੇ ਜੇ ਆਰਟਿਸਟ ਦੀ ਗੱਲ ਕਰੀਏ ਤੇ ਹਰੇਕ ਆਰਟਿਸਟ ਦਾ ਕੋਈ ਨਾ ਕੋਈ ਆਪਣਾ ਇੱਕ ਵੱਖਰਾ ਸਟਾਈਲ ਹੁੰਦਾ, ਕੋਈ ਵੱਖਰੀ ਇੰਸਪੀਰੇਸ਼ਨ ਹੁੰਦੀ, ਕੋਈ ਇਦਾਂ ਦੀਆਂ ਭਾਵਨਾਵਾਂ ਹੁੰਦੀਆਂ ਜਿਹੜੀਆਂ ਉਹ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਆਰਟ ਨੂੰ ਦੇਖਣ ਉਹ ਮਹਿਸੂਸ ਕਰਨ। ਤੁਹਾਡਾ ਕੀ ਵੱਖਰਾ ਸਟਾਈਲ ਹੈ ਜੀ, ਕਿਹੜੀਆਂ ਭਾਵਨਾਵਾਂ ਤੁਸੀਂ ਆਰਟ ਰਾਹੀਂ?
ਹਾਂਜੀ, ਸੋ ਮੈਨੂੰ ਦੋ ਚੀਜ਼ਾਂ ਸੀਗੀਆਂ ਜੇ ਮੈਂ ਕਹਿੰਦੀ, ਮੈਂ ਜਿਹੜਾ ਹੌਲੀ ਹੌਲੀ ਡਿਵੈਲਪ ਕੀਤਾ ਆਪਣੀ ਰਿਸਰਚ ਕਰਕੇ ਪੜ੍ਹ ਕੇ, ਕਿਉਂਕਿ ਬੀਇੰਗ ਐਨ ਅਕੈਡੈਮਿਕ ਯੂ ਨੋ ਮੈਂ ਜਦੋਂ PhD ਕਰਦੀ ਸੀ ਉਦੋਂ ਵੀ ਤੁਸੀਂ ਅਸਥੈਟਿਕਸ ਇਜ਼ ਪਾਰਟ ਆਫ ਯੂ ਨੋ ਹਾਊ ਆਈ ਵਾਜ਼ ਟਰਾਇੰਗ ਟੂ ਅੰਡਰਸਟੈਂਡ। ਤੇ ਜੇ ਇੱਕ ਵਰਡ ਹੈ ਆਪਣੇ ਹਿੰਦੀ ਦਾ ਸੰਸਕ੍ਰਿਤ ਤੋਂ ਆਇਆ ਹੋਇਆ ਧਵਨੀ, ਧਵਨੀ ਇਜ਼ ਏ ਅਸਥੈਟਿਕ ਟਰਮ ਫਰੋਮ ਇੰਡੀਅਨ ਲਿਟਰੇਚਰ, ਆਪਣੇ ਉਹ ਤੋਂ ਕੀ ਕਹਿੰਦੇ ਸਦੀਆਂ ਤੋਂ ਪੁਰਾਣੀ ਹੈਗੀ ਹੈ, ਜਿਹੜੀ ਲਿਟਰੇਚਰ ਤੋਂ ਆਈ ਹੋਈ ਹੈ, ਵਿਚ ਇਜ਼ ਕਿ ਮੀਨਿੰਗ ਆਫ ਦਾ ਵਰਕ ਯੂ ਡੋਂਟ ਗਿਵ ਇਟ ਇਜ਼ ਸੁਜੈਸਟਿਡ। ਸੋ ਉਹ ਤੋਂ ਮੈਂ ਆਪਣਾ ਆਈਡੀਆ ਆਇਆ, ਉਹ ਤੋਂ ਮੈਂ ਆਪਣੀ ਜਿਹੜੀ ਐਬਸਟ੍ਰੈਕਸ਼ਨ, ਆਈ ਡੋਂਟ ਡੂ ਰਿਪ੍ਰੈਜੈਂਟੇਸ਼ਨਲ ਆਰਟ, ਆਈ ਡੋਂਟ ਡੂ ਫਿਗਰੇਟਿਵ ਆਰਟ, ਆਈ ਡੂ ਐਬਸਟ੍ਰੈਕਟ ਆਰਟ। ਉਹਦਾ ਮੀਨਿੰਗ ਹੁੰਦਾ ਕਿ ਵੀ ਉਹ ਸੁਜੈਸਟ ਕਰਦਾ ਉਹ, ਐਂਡ ਜਿਹੜਾ ਵਿਊਅਰ ਹੁੰਦਾ ਮੇਰੇ ਹਿਸਾਬ ਨਾਲ ਕਿ ਜਿਹੜੀ ਹਰੇਕ ਪੇਂਟਿੰਗ ਹੈਗੀ ਹੈ, ਫੋਰ ਈਚ ਵਿਊਅਰ ਇਟ ਇਜ਼ ਨਿਊ, ਬਿਕੋਜ਼ ਈਚ ਵਿਊਅਰ ਬ੍ਰਿੰਗਸ ਇਟਸ ਓਨ ਇੰਟਰਪ੍ਰੀਟੇਸ਼ਨ। ਸੋ ਉਹ ਉਸ ਤਰ੍ਹਾਂ ਦੇ ਹਿਸਾਬ ਨਾਲ ਮੈਂ ਆਪਣੀ ਆਲ ਕਾਲ ਮਾਈ ਸੋਰਟ ਆਫ ਲੈਂਗੁਏਜ ਦੈਟ ਆਮ ਡਿਵੈਲਪਿੰਗ ਧਵਨਿਕ ਐਬਸਟ੍ਰੈਕਸ਼ਨ।
ਅੱਛਾ ਜੀ, ਨਹੀਂ ਬਹੁਤ ਖੂਬ, ਬਹੁਤ ਖੂਬ ਜੀ, ਤੁਸੀਂ ਆਪਣੇ ਆਰਟ ਨੂੰ ਅੱਗੇ ਵਧਾ ਰਹੇ ਹਾਂ। ਤੇ ਤੁਸੀਂ ਆਪਣੀ ਕਰੀਅਰ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਪੇਸ਼ੇ ਸਾਰਿਆਂ ਦੇ ਹੀ ਹੁੰਦੇ ਆ, ਵੱਖ ਵੱਖ ਪਹਿਲੂ ਹੁੰਦੇ ਜ਼ਿੰਦਗੀ ਦੇ ਜਿਹਨਾਂ ਨੂੰ ਆਪਾਂ ਨਾਲ ਲੈ ਕੇ ਬੈਲੈਂਸ ਕਰਕੇ ਅੱਗੇ ਵੱਧਦੇ ਹਾਂ। ਤੁਹਾਡੇ ਕੇਸ ਦੇ ਵਿੱਚ ਤੁਹਾਡੇ ਪੇਸ਼ੇ ਵੀ ਆ, ਕ੍ਰੀਏਟਿਵ ਸਾਈਡ ਵੀ ਆ, ਇਕੋਲੋਜੀਕਲ ਸਾਈਡ ਵੀ ਹੋਊਗੀ ਆਰਕੀਟੈਕਚਰ ਨੂੰ ਲੈ ਕੇ ਜਾਂ ਅਕੈਡੀਮੀਆ ਨੂੰ ਲੈ ਕੇ, ਤੁਹਾਡੀਆਂ ਪਰਸਨਲ ਰਿਸਪੋਂਸੀਬਿਲਿਟੀਜ਼ ਵੀ ਹੋਣਗੀਆਂ, ਹੋਰ ਵੀ ਵਧੇਰੇ ਕੰਮ ਹੋਣਗੇ, ਇਹ ਸਭ ਨੂੰ ਤੁਸੀਂ ਬੈਲੈਂਸ ਕਰਕੇ ਮੈਨੇਜ ਕਰਕੇ ਕਿੱਦਾਂ ਅੱਗੇ ਵੱਧ ਰਹੇ ਹੋ ਜੀ? ਕਿਹੜੀ ਕੋਈ ਚੀਜ਼ ਆ ਜਿਹੜੀ ਤੁਹਾਨੂੰ ਮਦਦ ਕਰ ਰਹੀ ਹੈ ਇਹ ਸਭ ਨੂੰ ਬੈਲੈਂਸ ਕਰਨ ਦੇ ਵਿੱਚ?
ਜਿਹੜੀ ਬਿਕੋਜ਼ ਆਈ ਇੰਜੋਏ, ਜਦੋਂ ਕੋਈ ਪੁੱਛਦਾ ਨਾ ਕਿ ਕਹਿੰਦੇ ਵੀ ਲੇਡੀਜ਼ ਨੂੰ ਇੰਨਾ ਔਖਾ ਹੈਗਾ, ਮੇਰੇ ਹਿਸਾਬ ਨਾਲ ਬੀਇੰਗ ਏ ਵੂਮਨ ਇਜ਼ ਏ ਪ੍ਰਿਵਿਲੇਜ ਮੇਰੇ ਹਿਸਾਬ ਨਾਲ, ਕਿ ਆਈ ਫੁੱਲੀ ਇੰਜੋਏ ਯੂ ਨੋ ਕਿ ਜਿਹੜੇ ਐਕਸਪੀਰੀਅੰਸ ਬੀਇੰਗ ਏ ਮਦਰ, ਬੀਇੰਗ ਯੂ ਨੋ ਬੀਇੰਗ ਸੋਰਟ ਆਫ ਟੂ ਬੀ ਏਬਲ ਟੂ ਕ੍ਰੀਏਟ ਇਜ਼ ਸੱਚ ਏ ਬਿਗ ਪ੍ਰਿਵਿਲੇਜ। ਪਰ ਜਦੋਂ ਤੁਹਾਡਾ ਪ੍ਰਿਵਿਲੇਜ ਹੁੰਦਾ ਉਹਦੇ ਨਾਲ ਤੁਹਾਡੀ ਰਿਸਪੋਂਸੀਬਿਲਿਟੀਜ਼ ਵੀ ਹੁੰਦੀਆਂ।
ਜੀ
ਸੋ ਆਪਣੀ ਲੇਡੀਜ਼ ਦੇ ਕਈ ਵਾਰੀ ਰਿਸਪੋਂਸੀਬਿਲਿਟੀਜ਼ ਜ਼ਿਆਦਾ ਹੁੰਦੀਆਂ ਤੇ ਕਈ ਵਾਰੀ ਉਹ ਜਿਹੜਾ ਆਪਣੇ ਲਈ ਉਹ ਟਾਈਮ ਨਹੀਂ ਕੱਢਦੀਆਂ ਹੈਗੀਆਂ। ਸੋ ਮੈਨੂੰ ਹੈਗਾ ਕਿ ਵੀ ਮੇਰੇ ਹਿਸਾਬ ਨਾਲ ਕਿ ਯੂ ਕਾਂਟ ਫੋਲੋ ਦ ਪਾਥ ਦ ਵੇ ਮੈਨ ਚਾਰਟ ਦੇ ਪਾਥ, ਉਹਨਾਂ ਦੇ ਚੈਲੰਜਸ ਡਿਫਰੈਂਟ ਹੈ। ਦੇ ਹੈਵ ਇਕੁਅਲ ਚੈਲੰਜਸ ਐਜ਼ ਵੁਮੈਨ ਇਨ ਮਾਈ, ਬਿਕੋਜ਼ ਆਈ ਹੈਵ ਟੂ ਬੋਇਜ਼ ਨਾਓ। ਮੈਂ ਸਮਟਾਈਮਸ ਆਈ ਸੇ ਕਿ ਮੈਨੂੰ ਰੱਬ ਨੇ ਤਾਂ ਦਿੱਤੇ ਸੀ ਮੈਂ ਆਦਮੀਆਂ ਨੂੰ ਵੀ ਸਮਝ ਸਕਾਂ, ਕਿ ਉਹ ਚੈਲੰਜਸ ਹਰੇਕ ਦੇ ਆਪਣੇ ਆਪਣੇ ਹੈਗੇ ਆ। ਸੋ ਬੀਇੰਗ ਏ ਵੁਮਨ ਆਈ ਅੰਡਰਸਟੈਂਡ ਕਿ ਯੂ ਕੈਨ ਹੈਵ ਐਵਰੀਥਿੰਗ ਬਟ ਨਾਟ ਐਟ ਦ ਸੇਮ ਟਾਈਮ। ਸੋ ਆਪਣੇ ਕੀ ਕਹਿੰਦੇ ਹੈਗੇ ਟਾਈਮ ਹੁੰਦਾ ਉਸ ਹਿਸਾਬ ਨਾਲ, ਜਦੋਂ ਤੁਹਾਡੀਆਂ ਕਈ ਵਾਰੀ ਰਿਸਪੋਂਸੀਬਿਲਿਟੀਜ਼, ਤੁਹਾਡੀਆਂ ਫੈਮਿਲੀ ਰਿਸਪੋਂਸੀਬਿਲਿਟੀਜ਼ ਜ਼ਿਆਦਾ ਹੁੰਦੀਆਂ, ਤੁਸੀਂ ਮੇਰੇ ਹਿਸਾਬ ਨਾਲ ਦੇ ਆਰ ਇਕੁਅਲੀ ਇੰਪੋਰਟੈਂਟ ਐਜ਼ ਮਾਈ ਕਰੀਅਰ। ਮਾਈ ਕਰੀਅਰ ਇਜ਼ ਨੋਟ ਐਵਰੀਥਿੰਗ, ਮਾਈ ਕਰੀਅਰ ਇਜ਼ ਨੋਟ ਮਾਈ ਲਾਈਫ। ਹਾਂਜੀ, ਸੋ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਬੈਲੈਂਸ ਰੱਖਣਾ ਆਪਣੇ ਬਹੁਤ ਜ਼ਰੂਰੀ ਹੈਗਾ, ਕਿਉਂਕਿ ਤੁਸੀਂ ਆਪਣੀ ਫੈਮਿਲੀ ਲਾਈਫ ਨੂੰ ਵੀ ਹੈਪੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਤੁਹਾਡੇ ਜਿਹੜੇ ਬੱਚੇ ਹੈ ਉਹ ਚੰਗੇ ਵੈਲਿਊਜ਼ ਹੋਣ, ਉਹਨਾਂ ਨੂੰ ਸਿਖਾਉਣ ਲਈ ਤੁਹਾਡੀ ਰਿਸਪੋਂਸੀਬਿਲਿਟੀ ਹੈਗੀ ਹੈ। ਤੇ ਸੋ ਉਸ ਕਰਕੇ ਉਹਨਾਂ ਨੂੰ ਹੈਵਿੰਗ ਵੈਰੀ ਗੁੱਡ ਫਰੈਂਡਸ, ਹੈਵਿੰਗ ਏ ਗੁੱਡ ਨੈਟਵਰਕ, ਯੂ ਨੋ, ਹੈਵਿੰਗ ਐਵਰੀ ਵਨ ਔਨ ਯੂਰ ਸਾਈਡ। ਲਾਈਕ ਜਿਹੜੀ ਜਦੋਂ ਵੀ ਮੈਂ ਕੋਈ ਗੱਲ, ਹੁਣ ਮੈਂ ਨਿਊ ਕਾਸਲ ਦਾ ਜਦੋਂ ਜੋਬ ਲੈਣ ਦਾ ਡਿਸੀਜਨ ਕੀਤਾ, ਮੈਂ ਆਪਣੇ ਬੇਟੇ ਨੂੰ ਪੁੱਛਿਆ, ਮੈਂ ਕਿਹਾ ਦੇਖੋ ਮੈਂ ਨਹੀਂ ਚਾਹੁੰਦੀ ਵੀ ਤੇਰੇ ਤੇ ਇੰਪੈਕਟ ਹੋਵੇ ਇਸ ਗੱਲ ਦਾ। ਤੇ ਉਹ ਕਹਿੰਦਾ ਮੰਮ ਮੈਂ ਤਾਂ ਸਕੂਲੋਂ ਆਉਣਾ, ਸਕੂਲੋਂ ਆ ਕੇ ਮੈਂ ਆਪਣਾ ਹੋਮਵਰਕ ਕਰਨਾ ਹੁੰਦਾ ਤੇ ਵੀਕਐਂਡ ਤੇ ਤੁਸੀਂ ਇੱਥੇ ਹੋਵੋਗੇ, ਕਿਉਂਕਿ ਉਹ ਸਿਡਨੀ ਸੀਗੇ ਤੇ ਮੈਂ ਕਮਿਊਟ ਕਰਦੀ ਹੁੰਦੀ ਸੀ। ਕਹਿੰਦੇ ਕੋਈ ਇੰਪੈਕਟ ਨਹੀਂ ਹੈਗਾ। ਸੋ ਇਸ ਤਰ੍ਹਾਂ ਕਰਕੇ ਵੀ ਬੱਚਾ ਤੁਹਾਡਾ ਨਾ ਫੀਲ ਕਰੇ ਕਿ ਸਾਨੂੰ ਨਿਗਲੈਕਟ ਹੋਇਆ। ਸੋ ਜੇ ਤੁਸੀਂ ਓਨੈਸਟਲੀ ਮੇਰੇ ਹਿਸਾਬ ਨਾਲ ਗੱਲ ਕਰੋ ਆਪਣੇ ਪਰਿਵਾਰ ਨਾਲ, ਤੇ ਮੇਰੀ ਕੁਛ ਕਿਸਮਤੀ ਵੀ ਹੈਗੀ ਹੈ ਕਿ ਵੀ ਮੈਨੂੰ ਮੇਰਾ ਪਰਿਵਾਰ ਅੱਛਾ ਹੈ, ਮੇਰੇ ਹਸਬੈਂਡ ਬਹੁਤ ਅੱਛੇ ਨੇ, ਉਸ ਹਿਸਾਬ ਨਾਲ ਯੂਨੋ ਲਾਈਫ ਮੇਰੀ ਯੂਨੋ ਇਟਸ ਨੋਟ ਈਜ਼ੀ, ਬਟ ਯੂ ਹੈਵ ਟੂ ਬਿਲੀਵ ਇਨ ਯੂਰ ਸੈਲਫ।
ਤੇ ਨੀਨਾ ਜੀ, ਤੁਸੀਂ ਅੱਜ ਆਪਣੇ ਸਫ਼ਰ ਦੇ ਬਾਰੇ ਦੱਸਿਆ, ਆਪਣੇ ਪੇਸ਼ਿਆਂ ਦੇ ਬਾਰੇ ਦੱਸਿਆ, ਅਜਿਹੇ ਫੈਸਲਿਆਂ ਬਾਰੇ ਦੱਸਿਆ ਜਿਹੜੇ ਤੁਸੀਂ ਲਏ ਆਪਣੇ ਕਰੀਅਰ ਲਈ, ਆਪਣੀ ਫੈਮਿਲੀ ਦੇ ਲਈ। ਤੁਹਾਡੇ ਇਸ ਪੂਰੇ ਸਫ਼ਰ ਦੇ ਵਿੱਚੋਂ ਕੀ ਕੋਈ ਅਜਿਹੀ ਚੀਜ਼ ਜਿਹੜੀ ਤੁਸੀਂ ਸਿੱਖੀ, ਜਾਂ ਕੋਈ ਚੈਲੇਂਜ ਜਿਹੜਾ ਤੁਸੀਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਲਿਆਂਦਾ, ਜਿਹਦੇ ਨਾਲ ਸ਼ਾਇਦ ਜਿਹੜਾ ਕੋਈ ਹੁਣ ਆਰਕੀਟੈਕਚਰ ਵਾਲੇ ਪਾਥ 'ਤੇ ਤੁਰ ਰਿਹਾ ਹੋਵੇ ਜਾਂ ਕਿਸੇ ਵੀ ਪ੍ਰੋਫੈਸ਼ਨਲ ਫੀਲਡ ਵਾਲੇ ਪਾਥ 'ਤੇ ਤੁਰ ਰਿਹਾ ਹੋਵੇ, ਉਹਨਾਂ ਨੂੰ ਉਸ ਸੁਨੇਹੇ ਤੋਂ ਕੋਈ ਮਦਦ ਮਿਲੇ, ਕੁਛ ਵੀ ਇੱਦਾਂ ਦਾ ਸਾਂਝਾ ਕਰਨਾ ਚਾਹੋਗੇ ਤਾਂ ਮੰਚ ਹਾਜ਼ਰ ਹੈ ਜੀ।
ਹਾਂਜੀ, ਆਈ ਥਿੰਕ ਜਿਹੜੇ ਮੈਨੂੰ ਹੁੰਦੇ ਵੀ ਜ਼ਿੰਦਗੀ 'ਚ ਤੁਹਾਡੇ ਜਿੰਨੇ ਵੀ ਬੰਦੇ ਆਉਂਦੇ ਹੈਗੇ ਆ ਤੁਹਾਡੀ ਲਾਈਫ 'ਚ, ਉਹ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੇ ਆ। ਕਈ ਵਾਰੀ ਬਹੁਤ ਅੱਛਾ ਸਿਖਾ ਕੇ ਜਾਂਦੇ ਆ, ਜੇ ਤੁਹਾਡੇ ਨਾਲ ਕੋਈ ਮਾੜਾ ਵਰਤਾਅ ਵੀ ਹੁੰਦਾ ਉਹ ਵੀ ਸਿਖਾ ਕੇ ਜਾਂਦੇ ਆ ਵੀ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈਗਾ। ਤੇ ਮੇਰੇ ਜ਼ਿੰਦਗੀ 'ਚ ਕੀ ਕਹਿੰਦੇ ਹੈਗੇ ਆ, ਮੇਰੇ ਤਾਇਆ ਜੀ ਸੀਗੇ, ਉਹ ਮੇਰੇ ਬਹੁਤ ਵੱਡੇ ਸਪੋਰਟਰ ਸੀਗੇ। ਮੇਰੇ ਮਾਤਾ ਜੀ ਸੀਗੀ, ਮੈਂ ਬਹੁਤ ਛੋਟੀ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਸੋ ਮੇਰੀਆਂ ਚਾਰ ਮਾਸੀਆਂ ਨੇ, ਮੈਂ ਕਹਿੰਦੀ ਮੇਰੀਆਂ ਚਾਰ ਮਾਵਾਂ ਨੇ, ਮੈਂ ਜਿੱਦਾਂ ਕਹਿੰਦੀ ਹਾਂ ਕਿ ਮੈਨੂੰ ਪਤਾ ਨਹੀਂ ਸੀ ਛੋਟੀ ਹੁੰਦੀ ਤੋਂ ਵੀ ਮਾਂ ਦੀ, ਜਦੋਂ ਮੈਂ ਆਪ ਮਾਂ ਬਣੀ ਕਿ ਕੀ ਉਹਦਾ ਉਹ ਹੈਗਾ ਹੈ, ਕਿਸ ਤਰ੍ਹਾਂ ਕਰਨਾ। ਮੈਂ ਇਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਸੋ ਮੈਂ ਉਹ ਚਾਰੋਂ ਆਪਣੀਆਂ ਮਾਸੀਆਂ ਕਿ ਨਹੀਂ ਦੇਖਦੀ ਸੀ, ਹਾਊ ਟੂ ਬੀ ਏ ਬੈਸਟ ਮਾਮ। ਆਈ ਪਿਕਡ ਅਪ ਬੈਸਟ ਕੁਆਲਿਟੀਜ਼ ਫਰੋਮ ਈਚ ਵਿਚ ਆਈ ਥਿੰਕ ਵੁੱਡ ਬੀ ਯੂਸਫੁਲ। ਸੋ ਸੇਮ ਵੇ ਪ੍ਰੋਫੈਸ਼ਨ 'ਚ ਤੁਹਾਨੂੰ ਲੱਗਦਾ ਵੀ ਜਿੱਦਾਂ ਸਪੈਸ਼ਲੀ ਬੀਂਗ ਏ ਵੁਮਨ ਤੁਸੀਂ ਉਹ ਇਗਜ਼ਾਮਪਲਸ ਨਹੀਂ ਹੁੰਦੀਆਂ, ਬਟ ਯੂ ਪਿਕ ਕਿ ਇਹ ਮੈਨੂੰ ਕਿਹੜੀ ਚੀਜ਼ ਅੱਛੀ ਹੈਗੀ ਹੈ, ਤੁਸੀਂ ਉਹਨੂੰ ਆਪਣਾ ਵਰਤਾ ਕਰ ਸਕਦੇ ਹੋ। ਸੋ ਮੇਰੇ ਹਿਸਾਬ ਨਾਲ ਕਿ ਤੁਹਾਡਾ ਜਿਹੜਾ ਆਪਣਾ ਆਪਣੇ ਆਪ 'ਚ ਤੁਹਾਨੂੰ ਕਾਫੀ ਬੰਦੇ ਕਈ ਵਾਰੀ ਨੀਚਾ ਵੀ ਦਿਖਾਉਂਦੇ ਆ, ਉਹ ਨਹੀਂ ਤੁਹਾਨੂੰ ਇੰਪੈਕਟ ਕਰ ਦੇਣਾ ਚਾਹੀਦਾ। ਤੁਸੀਂ ਨਾਲੇ ਆਪਣੀਆਂ ਵੈਲਿਊਜ਼ ਨਾਲ ਰਹਿਣਾ, ਇਹ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਵੀ ਤੁਸੀਂ ਜਿਹੜੀ ਮੈਨੂੰ ਹੈਗੀਆਂ ਸਿੱਖੀ ਦੀਆਂ ਵੈਲਿਊਜ਼ ਹੈ, ਕਿ ਜੇ ਤੁਹਾਡੇ ਨਾਲ ਕੋਈ ਬੁਰਾ ਵਰਤਾਵ ਕਰਦਾ ਤੁਸੀਂ ਬੁਰਾ ਵਰਤਾਵ ਨਾ ਕਰੋ, ਆਪਣੀ ਅਸੂਲਾਂ ਦੇ ਨਾਲ ਚੱਲੋ। ਕਿਉਂਕਿ ਅਸੂਲਾਂ ਦੇ ਨਾਲ ਥੋੜਾ ਡਿਫਿਕਲਟ ਹੁੰਦਾ, ਪਰ ਆਈ ਥਿੰਕ ਇਨ ਦੀ ਐਂਡ ਇਟਸ ਅ ਬੈਸਟ, ਯੂ ਹੈਵ ਅ ਬੈਸਟ ਲਾਈਫ ਜੇ ਤੁਸੀਂ ਅਸੂਲਾਂ ਨਾਲ ਚੱਲੋ।
ਨੀਨਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਮਾਂ ਕੱਢਿਆ, ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਆਪਣਾ ਸਫ਼ਰ ਅਤੇ ਉਹਦੇ ਵਿੱਚੋਂ ਕੀ ਕੁਛ ਤੁਸੀਂ ਸਿੱਖਿਆ ਉਹ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ।
ਥੈਂਕ ਯੂ ਜੀ, ਤੁਹਾਡਾ ਧੰਨਵਾਦ ਬਹੁਤ ਸਰ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।